ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ। ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ, ਰਾਖਨ ਹਾਰੈ ਰਾਖਿਓ ਬਾਰਿਕ, ਸਤਿਗੁਰ ਤਾਪ ਉਤਾਰਿਆ। ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ, ਰਾਖਨ ਹਾਰੈ ਰਾਖਿਓ ਬਾਰਿਕ, ਸਤਿਗੁਰ ਤਾਪ ਉਤਾਰਿਆ। ਉਭਰੇ ਸਤਿਗੁਰ ਕੀ ਸਰਣਾਏ, ਜਾ ਕੇ ਸੇਵ ਨਾ ਬਿਰਥੇ ਜਾਏ, ਰਹਾਉ ਘਰ ਮਹਿ ਸੁਖ, ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਇਆਲਾ। ਨਾਨਕ ਬਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ। ਘਰ ਮਹਿ ਸੁਖ, ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਇਆਲਾ। ਨਾਨਕ ਬਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ, ਸਾਹਿਬੇ ਸਹਾਬਾ ਜੋਤ ਰੂਪ ਹਰ ਆਪ, ਮਹਿਮਾਂ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਮਹਾਨ ਰੂਹਾਨੀਅਤ ਦੇ ਮਰਕਜ਼ ਸੱਚਖੰਡ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਇਹ ਮਹਾਂਬੋਲ ਹੁਕਮਨਾਮਾ ਜੀ ਦਾ ਪਾਠ ਆਪਨੇ ਜੋ ਸਰਵਣ ਕੀਤਾ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਅਤੇ ਗੁਰੂ ਵਿਚਾਰ ਗੁਰੂ ਦੀਦਾਰ ਦਾ ਬਾਇਸ ਬਣੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਭਾਵੇਂ ਇੱਥੇ ਪਾਵਨ ਸ੍ਰੀ ਮੰਜੀ ਸਾਹਿਬ ਦਰਬਾਰ ਵਿੱਚ ਬੈਠੇ ਹੋ ਜਾਂ ਦੂਰ ਦਰਾਜ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਪਰਿਵਾਰ 'ਚ ਬੈਠੇ ਹੋ, ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦਾ ਗੁਰੂ ਚਰਨਾਂ ਵਿੱਚ ਜੁੜਦਿਆਂ ਹੋਇਆਂ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਬਾਰਕ ਕੰਠ ਤੋਂ ਪ੍ਰਾਪਤ ਹੋਇਆ। ਇਹ ਦੋ ਪਦਿਆਂ ਦਾ ਸ਼ਬਦ ਹੈ ਮਹਾਰਾਜ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 619 ਨੰਬਰ ਪਾਵਨ ਅੰਗ 'ਤੇ ਸੁਭਾਏਮਾਨ ਹੈ, ਜਿਸ ਦੀਆਂ ਮਰਕਜ਼ੀ ਪੰਕਤੀਆਂ ਹਨ। ਸਾਹਿਬ ਫੁਰਮਾਨ ਕਰਦੇ ਨੇ, ਉਭਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵ ਨਾ ਬਿਰਥੀ ਜਾਏ। ਇਸ ਪਾਵਨ ਬਚਨ ਦੇ ਮਰਕਜ਼ੀ ਬੋਲ ਹਨ, ਸੈਂਟਰਲ ਥੀਮ ਹੈ ਇਸ ਸ਼ਬਦ ਦਾ। ਪਹਾਵ ਰਹਾਓ ਵਾਲੀਆਂ ਪੰਕਤੀਆਂ ਨੇ, ਉਭਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵ ਨਾ ਬਿਰਥੀ ਜਾਏ। ਮਹਾਰਾਜ ਜੀਆਂ ਨੇ ਇਸ ਪਾਵਨ ਪੰਕਤੀ ਦੁਆਰਾ ਦੋ ਮਹਾਨ ਵਿਚਾਰ ਸਾਡੀ ਚੋਲੀ 'ਚ ਪਾਏ ਨੇ। ਸਤਿਗੁਰੂ ਜੀ ਨੇ ਪਹਿਲਾ ਵਿਚਾਰ ਇਹ ਸਾਡੀ ਚੋਲੀ 'ਚ ਪਾਇਆ ਕਿ ਹੁਣ ਤੱਕ ਜਿਤਨੇ ਵੀ ਮਨੁੱਖਾਂ ਦਾ ਜੀਵਨ ਦੇ ਤਮਾਮ ਦੁੱਖਾਂ ਤੋਂ, ਮੁਸੀਬਤਾਂ ਤੋਂ, ਚਿੰਤਾਵਾਂ ਤੋਂ ਬਚਾਅ ਹੋਇਆ, ਉਭਰ ਜਾਣ ਦਾ ਮਤਲਬ ਹੈ ਬਚ ਜਾਣਾ ਜੀਵਨ ਦੇ ਤਮਾਮ ਦੁੱਖਾਂ ਤੋਂ, ਤਮਾਮ ਮੁਸੀਬਤਾਂ ਤੋਂ, ਰੋਗਾਂ ਸੋਗਾਂ ਤੋਂ। ਜਿਨ੍ਹਾਂ ਦਾ ਬਚਾਅ ਹੋਇਆ, ਉਹਨਾਂ ਦਾ ਇਸ ਲਈ ਬਚਾਅ ਹੋਇਆ ਕਿ ਉਹਨਾਂ ਨੂੰ ਪੂਰੇ ਗੁਰੂ ਦੀ ਚਰਨ ਸ਼ਰਨ ਪ੍ਰਾਪਤ ਹੋਈ। ਉਭਰੇ ਸਤਿਗੁਰ ਕੀ ਸ਼ਰਨ ਆਈ। ਅਤੇ ਦੂਸਰਾ ਵਿਚਾਰ ਹੈ ਜਾ ਕੀ ਸੇਵ ਨਾ ਬਿਰਥੀ ਜਾਏ। ਜਿਸ ਗੁਰੂ ਦੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਹੁੰਦੀ, ਅਫਲ ਨਹੀਂ ਹੁੰਦੀ, ਸਫਲ ਹੈ, ਫਲ ਦੇਣ ਵਾਲੀ ਹੈ। ਜੈਸੇ ਮੈਂ ਅਰਜ਼ ਕਰਾਂ, ਚੰਗੀ ਜ਼ਮੀਨ ਵਿੱਚ ਬੀਜਿਆ ਹੋਇਆ ਬੀਜ ਉਸਨੂੰ ਜ਼ਮੀਨ ਮਿਟਾਉਂਦੀ ਨਹੀਂ ਹੈ, ਬਲਕਿ ਵਧਾ ਦਿੰਦੀ ਹੈ, ਵਧਾਉਂਦੀ ਹੈ। ਉਹ ਮਿਟਦਾ ਨਹੀਂ, ਉਹ ਵੱਧ ਜਾਂਦਾ ਹੈ। ਉਸ ਵਿੱਚ ਜਿਤਨੀਆਂ ਸੰਭਾਵਨਾਵਾਂ ਮੌਜੂਦ ਨੇ, ਜ਼ਮੀਨ ਉਸ ਦੀਆਂ ਸਾਰੀਆਂ ਪ੍ਰਗਟ ਕਰ ਦਿੰਦੀ ਹੈ। ਜੈਸੇ ਉਸ ਵਿੱਚ ਹਰਿਆਲੀ ਮੌਜੂਦ ਹੈ, ਉਸਨੂੰ ਹਰਿਆਲੀ ਨੂੰ ਜ਼ਮੀਨ ਪ੍ਰਗਟ ਕਰ ਦਿੰਦੀ, ਧਰਤੀ ਪ੍ਰਗਟ ਕਰ ਦਿੰਦੀ ਹੈ। ਉਸਦਾ ਆਕਾਰ ਵੱਡਾ ਜਿਤਨਾ ਹੋ ਸਕਦਾ ਹੈ, ਜ਼ਮੀਨ ਉਸਨੂੰ ਆਕਾਰ ਪ੍ਰਦਾਨ ਕਰਦੀ ਹੈ। ਫਿਰ ਉਸ ਵਿੱਚੋਂ ਜੋ ਆਕਸੀਜਨ ਮਿਲਣਾ ਹੈ ਉਹ ਪ੍ਰਾਪਤ ਹੁੰਦਾ, ਜੋ ਹੋਰ ਤੱਤ ਮਿਲਣੇ ਨੇ ਉਹ ਪ੍ਰਾਪਤ ਹੁੰਦੇ ਨੇ। ਫਿਰ ਉਸਨੂੰ ਫੁੱਲ ਵੀ ਲਗਾਉਂਦੀ ਹੈ ਅਤੇ ਫਲਾਂ ਤੱਕ ਵੀ ਪਹੁੰਚਾ ਦਿੰਦੀ ਹੈ। ਧਰਤੀ ਵਿੱਚ ਇਹ ਮਹਾਂਗੁਣ ਹੈ। ਬਿਲਕੁਲ ਇਸੇ ਤਰ੍ਹਾਂ ਜਿਹੜਾ ਮਨੁੱਖ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਂਦਾ ਹੈ, ਉਸ ਦੇ ਜੀਵਨ ਦੀ ਜੋ ਸਫਲਤਾ ਹੈ, ਜੋ ਮਹਾਨਤਾ, ਜੋ ਜੋ ਉਸ ਵਿੱਚ ਸੰਭਾਵਨਾਵਾਂ ਮੌਜੂਦ ਨੇ, ਗੁਰੂ ਉਹਨਾਂ ਨੂੰ ਸਾਰੀਆਂ ਸੰਭਾਵਨਾਵਾਂ ਨੂੰ ਸਫਲਤਾਵਾਂ ਵਿੱਚ ਬਦਲ ਦਿੰਦਾ ਹੈ, ਪ੍ਰਗਟ ਕਰ ਦਿੰਦਾ ਹੈ ਜੋ ਜੋ ਜੀਵਨ ਵਿੱਚ ਹੋ ਸਕਦਾ ਹੈ। ਜੈਸੇ ਉਦਾਹਰਣ ਦੇ ਤੌਰ 'ਤੇ ਮੈਂ ਗੁਜ਼ਾਰਿਸ਼ ਕਰਾਂ, ਭਾਈ ਲਹਿਣਾ ਜੀ ਦਾ ਪਾਵਨ ਜੀਵਨ ਦੇਖੀਏ। ਉਹਨਾਂ ਦੇ ਜੀਵਨ ਵਿੱਚ ਕਸ਼ਿਸ਼ ਵੀ ਹੈ, ਸਮਝ ਵੀ ਹੈ ਅਤੇ ਅੰਦਰ ਤਲਾਸ਼ ਵੀ ਜਾਰੀ ਹੈ, ਜੁਸਤਜੂ ਵੀ ਚੱਲਦੀ ਹੈ। ਪਰ ਬੈਠੇ ਹੋਏ ਨੇ ਇੱਕ ਦੁਕਾਨ ਵਿੱਚ, ਆਪਣੇ ਢੰਗ ਨਾਲ ਪੂਜਾ ਪ੍ਰਤਿਸ਼ਠਾ ਕਰਦੇ ਨੇ, ਯਾਤਰਾਵਾਂ ਕਰਦੇ ਨੇ, ਪਰ ਜੋ ਸੰਭਾਵਨਾਵਾਂ ਪਰਮਾਤਮਾ ਹੋਣ ਦੀਆਂ ਅੰਦਰ ਮੌਜੂਦ ਨੇ ਉਹ ਅਜੇ ਪ੍ਰਗਟ ਨਹੀਂ ਹੋਈਆਂ। ਉਹ ਸਾਰੀਆਂ ਸੰਭਾਵਨਾਵਾਂ ਨੂੰ ਸਫਲਤਾਵਾਂ ਵਿੱਚ ਪਰਿਵਰਤਿਤ ਹੁੰਦੇ ਹੋਏ ਤਦੋਂ ਹੀ ਦੇਖਿਆ ਗਿਆ ਜਦੋਂ ਆਪ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਗਏ, ਉਹ ਸੰਭਾਵਨਾਵਾਂ ਸਫਲਤਾਵਾਂ ਬਣ ਗਈਆਂ। ਹੁਣ ਤੱਕ ਭਾਈ ਲਹਿਣਾ ਜਗ੍ਹਾ ਜਗ੍ਹਾ ਨਮਸਕਾਰ ਕਰਦੇ ਸਨ, ਦੇਵੀ ਦੀ ਪੂਜਾ ਕਰਦੇ ਸਨ, ਸੰਗ ਲੈ ਕੇ ਜਾਂਦੇ ਸਨ। ਉਹਨਾਂ ਦੀ ਪਿਤਾ ਪੁਰਖੀ ਇਸ ਤਰ੍ਹਾਂ ਹੀ ਚੱਲਦੀ ਆ ਰਹੀ ਸੀ। ਭਾਈ ਫੇਰੂ ਵੀ ਇਹੀ ਕੁਛ ਕਰਦੇ ਰਹੇ, ਉਹਨਾਂ ਦੇ ਬਹੁਤ ਸਾਰੇ ਸੰਗੀ ਸਾਥੀ ਜੀਵਨ ਨੂੰ ਇਸ ਤਰ੍ਹਾਂ ਹੀ ਸਫਲ ਸਮਝਦੇ ਰਹੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਪਰ ਜਦ ਭਾਈ ਜੋਧ ਜੀ ਦੇ ਕੰਠ ਤੋਂ ਸਤਿਗੁਰੂ ਜੀ ਦੀ ਬਾਣੀ ਦੇ ਬੋਲ ਸੁਣਾਈ ਪਏ, ਮਨ ਵਿੱਚ ਕਸ਼ਿਸ਼ ਉੱਠੀ ਅਤੇ ਜੁਸਤਜੂ ਪੈਦਾ ਹੋਈ, ਤਲਾਸ਼ ਪੈਦਾ ਹੋਈ, ਮਨ ਪ੍ਰੇਮ ਵਿੱਚ ਤੜਪਿਆ ਅਤੇ ਆਖਿਆ, ਇਹ ਬੋਲ ਕਿਸ ਦੇ ਬੋਲ ਨੇ, ਇਹ ਨਜ਼ਮ ਕਿਸ ਦੀ ਨਜ਼ਮ ਹੈ ਜੋ ਤੁਸੀਂ ਗਾ ਰਹੇ ਹੋ, ਪੜ੍ਹ ਰਹੇ ਹੋ। ਭਾਈ ਜੋਧ ਕਹਿਣ ਲੱਗੇ, ਉਸ ਦੇ ਇਹ ਬੋਲ ਹਨ ਜਿਸ ਦੀ ਸ਼ਰਨ ਗਿਆ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਅਤੇ ਦੁੱਖ ਮੁੱਕ ਜਾਂਦੇ ਨੇ। ਭਾਈ ਲਹਿਣਾ ਜੀ ਨੇ ਮਨ ਵਿੱਚ ਵਿਚਾਰ ਬਣਾਈ, ਬਈ ਗੁਰੂ ਮਿਹਰ ਕਰੇ ਅਤੇ ਮੈਨੂੰ ਚਰਨ ਸ਼ਰਨ ਪ੍ਰਾਪਤ ਹੋਵੇ। ਇਹ ਬੜੀ ਲਾਜ਼ਮੀ ਹੈ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ। ਜੈਸੇ ਤਰਾਸ਼ਣ ਤੋਂ ਬਿਨਾਂ ਹੀਰਾ ਵੀ ਖੂਬਸੂਰਤ ਨਹੀਂ ਆਉਂਦਾ, ਇਸ ਤਰ੍ਹਾਂ ਮਨੁੱਖ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਤੋਂ ਬਿਨਾਂ ਖੂਬਸੂਰਤ ਨਹੀਂ ਆਉਂਦਾ। ਇਹ ਜੀ ਕੇ ਚਲਾ ਜਾਂਦਾ, ਜੀਵਨ ਮੁਕਾ ਕੇ ਚਲਾ ਜਾਂਦਾ। ਬਾਣੀ ਨਾਲ ਜੁੜਿਆਂ, ਗੁਰੂ ਦੀ ਸ਼ਰਨ ਵਿੱਚ ਆਇਆ, ਸਾਰੇ ਦੁੱਖ ਮਿਟ ਜਾਂਦੇ ਨੇ ਅਤੇ ਆਤਮ ਸੁੱਖ ਪ੍ਰਾਪਤ ਹੁੰਦਾ, ਆਨੰਦ ਪ੍ਰਾਪਤ ਹੁੰਦਾ। ਉਭਰੇ ਸਤਿਗੁਰ ਕੀ ਸਰਣਾਈ, ਜਾ ਕੀ ਸੇਵ ਨਾ ਬਿਰਥੀ ਜਾਏ। ਇਹ ਹੁਣੇ ਕੁਝ ਦਿਨ ਪਹਿਲਾਂ ਮਾਨਣੀਏ ਮਸਕੀਨ ਜੀ ਉਹਨਾਂ ਦਾ ਜ਼ਿਕਰ ਵਾਰ ਵਾਰ ਆਪਣੇ ਵਿਚਾਰਾਂ 'ਚ ਕਰਦੇ ਰਹੇ, ਭਾਈ ਬਹਾਦਰ ਸਿੰਘ ਜੀ ਕਾਨਪੁਰ ਵਾਲੇ, ਬੜਾ ਮਹਾਨ ਹਿਰਦਾ ਸੀ, ਵਪਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਨਾਲ ਜੁੜੇ ਰਹੇ। ਪ੍ਰਭੂ ਦੀ ਸ਼ਰਨ ਵਿੱਚ ਉਹਨਾਂ ਨੇ ਆਪਣਾ ਸਾਰਾ ਜੀਵਨ ਗੁਜ਼ਾਰਿਆ। ਜਦੋਂ ਮਨੁੱਖ ਪ੍ਰਭੂ ਦੀ ਚਰਨ ਸ਼ਰਨ ਵਿੱਚ ਆ ਜਾਂਦਾ ਹੈ ਨਾ, ਫਿਰ ਬਾਣੀ ਨਾਲ ਵੀ ਪ੍ਰੇਮ ਬਣ ਜਾਂਦਾ, ਗੁਰੂ ਦੇ ਸ਼ਬਦ ਨਾਲ ਪ੍ਰੇਮ ਬਣਦਾ, ਫਿਰ ਰਸ ਬਣ ਜਾਂਦਾ। ਮਨੁੱਖ ਕਾਹਲ ਨਹੀਂ ਕਰਦਾ, ਮੁਕਾਉਂਦਾ ਨਹੀਂ। ਬਹੁਤ ਸਾਰੇ ਸੱਜਣ ਤੁਹਾਨੂੰ ਮਿਲਣਗੇ, ਇਸ ਤਰ੍ਹਾਂ ਲੱਗੇ ਹੁੰਦੇ ਨੇ ਬਈ ਨਿਤਨੇਮ ਕਿਸੇ ਤਰ੍ਹਾਂ ਮੁੱਕ ਜਾਏ, ਸਮਾਪਤ ਹੋ ਜਾਏ। ਸੁਖਮਨੀ ਸਾਹਿਬ ਮੁਕਾ ਛੱਡਦੇ ਨੇ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 50 ਘੰਟਿਆਂ ਵਿੱਚ ਮੁੱਕ ਜਾਏ, ਸਮਾਪਤ ਹੋ ਜਾਏ। ਚਲੋ ਇੱਕ ਸਮਾਂ ਨਿਰਧਾਰਿਤ ਕੀਤਾ ਗਿਆ, ਇਸ ਤਰ੍ਹਾਂ ਲੈਅ ਵਿੱਚ ਆਰਾਮ ਨਾਲ ਪਾਠ ਹੋ ਸਕਦਾ। ਮੈਂ ਉਹਨਾਂ ਦੇ ਜੀਵਨ ਵਿੱਚ ਵੇਖਿਆ, 9 ਸਾਲਾਂ 'ਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਠ ਕੀਤਾ। ਪਹਿਲੇ ਸਾਲ ਮੂਲ ਮੰਤਰ ਤੋਂ ਹੀ ਅੱਗੇ ਨਹੀਂ ਜਾ ਸਕੇ, ਫਿਰ ਇੱਕ ਇੱਕ ਪੰਕਤੀ 'ਤੇ 4-4 ਦਿਨ ਇੱਕ ਇੱਕ ਪੰਕਤੀ ਤੋਂ ਹੀ ਅੱਗੇ ਨਹੀਂ ਜਾ ਸਕੇ। ਪ੍ਰੇਮ ਬਣ ਜਾਏ ਨਾ ਤਾਂ ਰਸ ਬਰਸ ਪੈਂਦਾ ਹੈ। ਗੁਰੂ ਦੀ ਸ਼ਰਨ ਮਨੁੱਖ ਨੂੰ ਪ੍ਰੇਮ ਨਾਲ ਜੋੜ ਦਿੰਦੀ, ਅੰਦਰ ਪ੍ਰੇਮ ਪੈਦਾ ਹੁੰਦਾ। ਭਾਈ ਲਹਿਣਾ ਜੀ ਦੇ ਅੰਦਰ ਪ੍ਰੇਮ ਪੈਦਾ ਹੋਇਆ ਅਤੇ ਗੁਰੂ ਦੀ ਸ਼ਰਨ ਵਿੱਚ ਆ ਗਏ। ਆਖਿਆ, ਹੇ ਗੁਰੂ ਪਿਤਾ, ਮੇਰਾ ਨਾਮ ਲਹਿਣਾ ਹੈ, ਤੁਸੀਂ ਸਾਖੀਆਂ ਪੜ੍ਹੀਆਂ, ਗਾਥਾਵਾਂ ਪੜ੍ਹੀਆਂ ਨੇ। ਗੁਰੂਦੇਵ ਜੀ ਮੁਸਕਰਾਏ, ਆਖਿਆ, ਭਾਈ ਲੈਣਿਆ, ਤੂੰ ਲੈਣਾ ਹੈ ਅਤੇ ਅਸੀਂ ਤੇਰਾ ਦੇਣਾ ਹੈ। ਹਿਰਦਾ ਜਦ ਗੁਰੂ ਦੀ ਸ਼ਰਨ ਪਕੜਦਾ, ਅਤੇ ਜੇ ਕਿਧਰੇ ਮੈਂ ਅਰਜ਼ ਕਰਾਂ ਗੁਰੂ ਦੀ ਸ਼ਰਨ ਵਿੱਚ ਨਾ ਆਏ ਆਉਂਦੇ ਭਾਈ ਲੈਣਾ, ਗੁਰੂ ਨਾਨਕ ਦੀ ਕਦਮ ਬੋਸੀ ਦਾ ਸੁਭਾਗ ਨਾ ਬਣਿਆ ਹੁੰਦਾ, ਅਤੇ ਕਿਤਨੇ ਫੇਰੂ ਹੋ ਗਏ ਅਤੇ ਕਿਤਨੇ ਲੋਕ ਲਹਿਣੇ ਹੋ ਗਏ। ਕਿਸਨੇ ਜਾਣਨਾ ਸੀ ਭਾਈ ਲਹਿਣਾ ਜੀ ਨੂੰ ਅੰਗੇ ਖੁਦ ਅੰਗੇ ਖੁਦਾ ਜੀ ਜੋ ਮਹਾਨ ਪਦਵੀ ਮਿਲੀ, ਗੁਰੂ ਨਾਨਕ ਦੇ ਰੂਪ ਹੋਣ ਦਾ ਸੁਭਾਗ ਮਿਲਿਆ, ਉਹ ਗੁਰੂ ਨਾਨਕ ਦੀ ਸ਼ਰਨ ਵਿੱਚੋਂ ਪ੍ਰਾਪਤ ਹੋਇਆ। ਮਹਾਰਾਜ ਨੇ ਬਾਣੀ 'ਚ ਬਾਰ ਬਾਰ ਇਹ ਬੋਲ ਆਖੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਠੀਕ ਹੈ, ਤੂੰ ਬੜਾ ਸਿਆਣਾ ਦਾਨਸ਼ਵਰ ਹੈ, ਤਰ੍ਹਾਂ ਤਰ੍ਹਾਂ ਦੀ ਵਿਚਾਰਸ਼ੀਲਤਾ ਤੇਰੇ 'ਚ ਮੌਜੂਦ ਹੈ, ਹਰ ਕੰਮ ਨੂੰ ਬੜੇ ਸਿਆਣਪ ਨਾਲ ਅੰਜਾਮ ਦਿੰਦਾ ਹੈ, ਗੱਲਬਾਤ ਕਰਦਿਆਂ ਬੜੀ ਦਾਨਾਈ ਰੱਖਦਾ ਹੈ, ਹਰ ਚੀਜ਼ 'ਤੇ ਵਿਚਾਰ ਕਰਦਾ, ਪਰ ਇਹ ਵੀ ਵਿਚਾਰ ਕਰ ਕਿ ਮੈਂ ਹਾਲੇ ਗੁਰੂ ਦੀ ਸ਼ਰਨ ਵਿੱਚ ਆਇਆ ਕਿ ਨਹੀਂ ਆਇਆ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਨੇ, ਕਿਤਨੇ ਮਹਾਨ ਫੁਰਮਾਨ ਮੇਰੇ ਸਾਹਿਬ ਜੀ ਨੇ ਸਾਡੇ ਜੀਵਨ ਵਿੱਚ ਰੱਖੇ ਹਨ। ਜੀਵਨ ਦੀ ਝੋਲੀ ਨੂੰ ਮਾਲਾ ਮਾਲ ਇਹਨਾਂ ਬਚਨਾਂ ਰਾਹੀਂ ਸਾਹਿਬ ਨੇ ਕੀਤਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ ਉਰਧਾਰੋ। ਜਿਹਦੇ ਸਿਮਰਨ ਸਦਕਾ, ਚਰਨ ਸ਼ਰਨ ਸਦਕਾ ਗਨਕਾ ਪਾਪਣ ਦਾ ਜ਼ਿਕਰ ਸ਼ਾਸਤਰਕਾਰਾਂ ਨੇ ਕੀਤਾ ਹੈ, ਉਸ ਵਰਗਾ ਪਾਪੀ ਤਰ ਗਿਆ, ਪਰਮਾਤਮਾ ਦੇ ਚਰਨ ਕਮਲਾਂ ਵਿੱਚ ਨਿਵਾਸ ਹੋਇਆ। ਗਈ ਬੈਕੁੰਠ ਬੇਬਾਨ ਚੜ੍ਹ, ਨਰਕਾਂ ਵਿੱਚ ਨਾ ਖਾਧੋ ਸੋ ਗੋਤਾ, ਥਾਓ ਨਿਥਾਵੇਂ ਮਾਣ ਮਨੋਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਨੇ, ਜੇ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ ਉਰਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ। ਤੁਸੀਂ ਦੇਖ ਲਓ ਵਿਚਾਰ ਕਰਕੇ, ਹੋਰ ਤਾਂ ਕੁਛ ਵੀ ਨਹੀਂ ਧਰੂ ਦੀ ਜ਼ਿੰਦਗੀ 'ਚ। ਭਾਵੇਂ ਰਾਜ ਘਰਾਣੇ ਵਿੱਚ ਜਨਮ ਹੋਇਆ, ਉਤਾਨੁਪਾਦ ਦੇ ਘਰ ਵਿੱਚ ਉਸਦਾ ਜਨਮ ਹੋਇਆ, ਪਰ ਨਾ ਮਹਿਲ ਹੈ, ਨਾ ਕੋਈ ਮੁਨਾਰਾ ਉਸਦੇ ਕੋਲ ਹੈ, ਨਾ ਕੋਈ ਮਹਾਨ ਵਸਤੂ ਪਹਿਰਨ ਵਾਸਤੇ, ਨਾ ਖਾਣ ਵਾਸਤੇ ਕੋਲ ਹੈ। ਕੁੱਲੀ ਵਿੱਚ ਗੁਜ਼ਾਰਾ ਕਰਦਾ ਪਿਆ, ਆਪਣੀ ਮਾਂ ਨਾਲ ਜਨਮ ਹੀ ਕੁੱਲੀ ਵਿੱਚ ਹੋਇਆ। ਕੋਈ ਬਾਂਹ ਪਕੜਨ ਵਾਲਾ ਨਹੀਂ। ਬਾਰ ਬਾਰ ਪਤਾ ਚੱਲਦਾ ਹਰ ਇੱਕ ਚੀਜ਼ ਦੀ ਅਭਾਵਤਾ ਹੈ, ਕੁਛ ਵੀ ਕੋਲ ਨਹੀਂ, ਨਾ ਭੋਜਨ, ਨਾ ਬਸਤਰ, ਅਤੇ ਨਾ ਕੋਈ ਜੀਵਨ ਗੁਜ਼ਾਰਨ ਦਾ ਸਾਧਨ। ਮਾਂ ਨੇ ਸਮਝਾ ਦਿੱਤਾ ਬਈ ਹੋਰ ਕੋਈ ਥਾਂ ਨਹੀਂ ਹੈਗਾ। ਜਦ ਬਾਰ ਬਾਰ ਰੋ ਰੋ ਕੇ ਪੁੱਛਿਆ, ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵਨ ਮੀਤਾ। ਮਾਂ ਨੇ ਕਿਹਾ, ਬਸ ਇੱਕੋ ਹੀ ਤਰੀਕਾ ਹੈ, ਪਰਮਾਤਮਾ ਦੀ ਸ਼ਰਨ। ਪਰਮਾਤਮਾ ਦਾ ਆਸਰਾ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਿਤ ਪੁਨੀਤਾ ਜਿਹੜਾ ਗਿਰਿਆ ਹੋਇਆਂ ਨੂੰ ਮਹਾਨ ਬਣਾ ਦਿੰਦਾ ਹੈ ਪਤਿਤ ਹੋਇਆਂ ਨੂੰ ਪੁਨੀਤ ਕਰ ਦਿੰਦਾ ਹੈ ਅਟਲ ਪਇਓ ਧਰੂ ਜਾ ਕੇ ਸਿਮਰਨ ਪਤਾ ਨਹੀਂ ਕਿਤਨੇ ਉਤਾਨ ਪਾਦ ਅਤੇ ਉਹਨਾਂ ਦੇ ਰਾਜੇ ਰਾਜਕੁਮਾਰ ਸ਼ਹਿਨਸ਼ਾਹ ਵਲੀ ਅਹਿਦੇ ਸਲਤਨਤ ਇਸ ਸੰਸਾਰ 'ਤੇ ਹੋ ਗੁਜ਼ਰੇ ਨੇ ਕਿਸੇ ਨੂੰ ਨਾਮ ਵੀ ਨਹੀਂ ਪਤਾ ਮਿਟੇ ਹੈ ਯਹਾਂ ਪਰ ਨਿਸ਼ਾਂ ਕੈਸੇ ਕੈਸੇ ਜ਼ਮੀਨ ਖਾ ਗਈ ਆਸਮਾਂ ਕੈਸੇ ਕੈਸੇ ਜਿਨਕੇ ਡੰਕੋਂ ਸੇ ਗੂੰਜਤੇ ਥੇ ਜ਼ਮੀਨੋ ਆਸਮਾਂ ਚੁੱਪ ਪੜੇ ਹੈ ਕਬਰ ਮੇਂ ਅਬ ਹੋ ਨਾ ਹਾਂ ਕੁਛ ਵੀ ਨਹੀਂ ਪਤਾ ਹੀ ਨਹੀਂ ਕਦੀ ਆਏ ਵੀ ਸਨ ਕਿ ਨਹੀਂ ਆਏ ਸਨ ਇੱਕ ਦੋ ਨਹੀਂ ਅਨੰਤ ਨੇ ਗਿਣਤੀ ਨਹੀਂ ਕੀਤੀ ਜਾ ਸਕਦੀ ਇਤਨੇ ਰਾਜੇ ਮਹਾਰਾਜੇ ਇਸ ਸੰਸਾਰ 'ਤੇ ਹੋ ਕੇ ਚਲੇ ਗਏ ਜਿਨ੍ਹਾਂ ਦਾ ਜ਼ਿਕਰ ਤੱਕ ਦਿਖਾਈ ਨਹੀਂ ਪੈਂਦਾ ਪਰ ਬਾਲਕ 5 ਸਾਲ ਦਾ ਅਨਾਥ ਧਰੂ ਬਾਰਕ ਮਹਾਰਾਜ ਦੇ ਬੋਲ ਨੇ 5 ਬਰਖ ਕੋ ਅਨਾਥ ਧਰੂ ਬਾਰਕ ਪਿਤਾ ਹੁੰਦਿਆਂ ਹੋਇਆਂ ਵੀ ਅਨਾਥ ਦੀ ਤਰ੍ਹਾਂ ਜੀਵਦਾ ਪਿਆ ਹੈ ਕੁਛ ਵੀ ਕੋਲ ਨਹੀਂ ਪ੍ਰਭੂ ਦੇ ਸਿਮਰਨ ਨੇ ਉਸਨੂੰ ਅਟਲ ਬਣਾ ਦਿੱਤਾ ਪ੍ਰਭੂ ਦੀ ਸ਼ਰਨ ਨੇ ਸੰਸਾਰ ਦਾ ਪੂਜਨੀਕ ਬਣਾ ਦਿੱਤਾ ਜਿੰਨਾ ਚਿਰ ਇਹ ਬ੍ਰਹਿਮੰਡ ਰਹੇਗਾ ਧਰੂ ਨੂੰ ਸਜਦਾ ਹੁੰਦਾ ਹੀ ਰਹੇਗਾ ਨਮਸਕਾਰ ਹੁੰਦੀ ਰਹੇਗੀ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਫਾਟੇ ਕਾਗਰ ਸ਼੍ਰੀ ਰਵਿਦਾਸ ਜੀ ਮਹਾਰਾਜ ਲੋਕ ਉਹਨਾਂ ਨੂੰ ਨੀਵਾਂ ਕਹਿੰਦੇ ਨੇ ਪਰ ਉਹਨਾਂ ਦਾ ਨਾਮ ਲੈਣਾ ਹੀ ਮਨੁੱਖ ਨੂੰ ਉੱਚਾ ਕਰ ਦਿੰਦਾ ਉਹਨਾਂ ਦੀ ਯਾਦ ਉਹਨਾਂ ਦਾ ਜ਼ਿਕਰ ਜਨਮਾਂ ਜਨਮਾਂ ਦੇ ਨੀਵੇਂ ਮਨੁੱਖ ਨੂੰ ਮਹਾਨ ਬਣਾ ਦਿੰਦਾ ਕਾਰਨ ਕੀ ਹੈ ਕਾਰਨ ਇਹ ਹੈ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਅਟਲ ਪਇਓ ਧਰੂ ਜਾਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਬਿਦਕੋ ਸਵਾਮੀ ਤੈਂ ਕਾਹੇ ਬਿਸਰਾਇਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਵਡਿਆਈ ਹੈ ਉਸਦਾ ਨਾਮ ਨਾਲ ਜੁੜਨਾ ਉਸਦੀ ਸ਼ਰਨ ਲੈਣੀ ਤੁਹਾਨੂੰ ਪਤਾ ਹੈ ਕਿਰਪਾ ਰਾਮ ਮਟਨ ਗ੍ਰਾਮ ਕਸ਼ਮੀਰ ਦਾ ਰਹਿਣ ਵਾਲਾ ਔਰ ਉਸਦੇ ਸੰਗੀ ਸਾਥੀਆਂ ਨੂੰ ਸਮਝ ਆ ਗਈ ਬਈ ਹੋਰ ਕੋਈ ਬਚਾਉਣ ਵਾਲਾ ਹੁਣ ਨਹੀਂ ਹੈਗਾ ਨਾ ਗਿਆਨ ਬਚਾ ਸਕਦਾ ਹੈ ਨਾ ਮਕਾਨ ਬਣਾ ਬਚਾ ਸਕਦਾ ਨਾ ਵੱਡੀਆਂ ਵੱਡੀਆਂ ਦੁਕਾਨਾਂ ਬਚਾ ਸਕਦੀਆਂ ਨੇ ਨਾ ਕਾਰੋਬਾਰ ਅਤੇ ਨਾ ਕੋਈ ਸੰਸਾਰ ਹੁਣ ਬਚਾ ਸਕਦਾ ਅਗਰ ਬਚਿਆ ਜਾ ਸਕਦਾ ਤਾਂ ਗੁਰੂ ਤੇਗ ਬਹਾਦਰ ਦੀ ਸ਼ਰਨ ਹੀ ਬਚਾ ਸਕਦੀ ਉਹਨਾਂ ਨੇ ਆ ਕੇ ਪ੍ਰਾਰਥਨਾ ਕੀਤੀ ਬਾਂ ਅਸਾਡੀ ਪਕੜੀ ਹੈ ਸ੍ਰੀ ਹਰਗੋਬਿੰਦ ਕੇ ਚੰਦ ਹੇ ਮੀਰੀਆਂ ਪੀਰੀਆਂ ਦੇ ਮਾਲਕਾ ਸੰਸਾਰ ਨੂੰ ਅਕਾਲ ਤਖਤ ਨਾਲ ਜੋੜਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਦੇ ਲਖਤੇ ਜਿਗਰ ਸ੍ਰੀ ਤੇਗ ਬਹਾਦਰ ਸਾਹਿਬ ਜੀ ਸਾਡੀ ਬਾਂਹ ਪਕੜ ਲਓ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਫਿਰ ਮਹਾਰਾਜ ਜੀ ਦੇ ਬੋਲ ਨੇ ਇਹ ਬੋਲ ਤੁਸੀਂ ਰੋਜ਼ ਪੜ੍ਹਦੇ ਹੋ ਸ਼ਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਤਾ ਰੁਲਦੇ ਹੋਏ ਸੁਦਾਮਾ ਦੁੱਖਾਂ ਵਿੱਚ ਘਿਰੇ ਹੋਏ ਸੁਦਾਮਨ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਵਿੱਚ ਆ ਗਏ ਆਖਿਆ ਮਿੱਤਰ ਨੇ ਮੈਂ ਉਹਨਾਂ ਦੀ ਸ਼ਰਨ ਵਿੱਚ ਜਾਂਦਾ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਰਿੱਦਰ ਗਵਾਏ ਆਪਣਾ ਦਰਿੱਦਰ ਦੁੱਖ ਜੀਵਨ ਦਾ ਮਿਟ ਸਕਦਾ ਹੈ ਜੇ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਵਿੱਚ ਚਲੇ ਜਾਓ ਤੁਸੀਂ ਕਹਿੰਦੇ ਹੋ ਮਿੱਤਰ ਐਸੇ ਪੁਰਖ ਜਿਹੜੇ ਹੁੰਦੇ ਨੇ ਉਹ ਇੱਕ ਦੇ ਹੀ ਮਿੱਤਰ ਨਹੀਂ ਹੁੰਦੇ ਸਭ ਦੇ ਹੀ ਮਿੱਤਰ ਹੁੰਦੇ ਗੁਰੂ ਸਭ ਦਾ ਹੀ ਮਿੱਤਰ ਹੈ ਮਹਾਰਾਜ ਜੀ ਦੇ ਬਚਨ ਨੇ, ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਗੁਰੂ ਸੱਜਣ ਹੈ, ਮਿੱਤਰ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਗੁਰੂ ਉਸਨੂੰ ਆਪਣੇ ਗਲ ਨਾਲ ਲਾ ਲੈਂਦਾ। ਗਲ ਨਾਲ ਲਾਉਣ ਤੋਂ ਮੁਰਾਦ ਇਹ ਹੈ ਜੇ ਹੱਥ ਨਾਲ ਲਾਈਏ ਪੈਰ ਨਾਲ ਲਾਈਏ ਤਾਂ ਬਰਾਬਰੀ ਨਹੀਂ ਬਣਦੀ। ਪੈਰ ਨਾਲ ਲੱਗਣ ਵਾਲਾ ਥੱਲੇ ਰਹੇਗਾ, ਹੱਥ ਨਾਲ ਲੱਗਣ ਵਾਲਾ ਵਿਚਕਾਰ ਰਹੇਗਾ। ਗੁਰੂ ਗਲ ਨਾਲ ਲਾ ਲੈਂਦਾ ਹੈ, ਆਪਣੇ ਬਰਾਬਰ ਕਰ ਲੈਂਦਾ। ਜਦੋਂ ਕਿਸੇ ਨੂੰ ਅਸੀਂ ਗਲ ਵੱਕੜੀ ਕਰਦੇ ਹਾਂ, ਪੁੱਤਰ ਨੂੰ, ਮਿੱਤਰ ਨੂੰ, ਸੰਬੰਧੀ ਨੂੰ, ਉਸ ਵੇਲੇ ਉਹ ਸਾਡੇ ਬਰਾਬਰ ਖੜਾ ਹੁੰਦਾ। ਗੁਰੂ ਦੀ ਇਹ ਵਡਿਆਈ ਹੈ, ਜਿਹੜਾ ਸ਼ਰਨ ਵਿੱਚ ਆਵੇ ਗੁਰੂ ਉਸਨੂੰ ਆਪਣੇ ਬਰਾਬਰ ਹੀ ਕਰ ਲੈਂਦਾ। ਜੈਸੇ ਸਾਗਰ ਵਿੱਚ ਕੋਈ ਨਦ ਆਵੇ, ਦਰਿਆ ਆਵੇ ਅਤੇ ਆਪਣੇ ਵਰਗਾ ਫੈਲਾਓ ਅਤੇ ਵਡਿਆ ਦਿੰਦਾ, ਆਪਣੇ ਵਰਗਾ ਸੁਭਾਅ, ਤਾਸੀਰ, ਸਭ ਕੁਝ ਦੇ ਦਿੰਦਾ, ਉਹ ਭਾਵੇਂ ਕਿਸੇ ਤਰ੍ਹਾਂ ਦਾ ਨਦੀ ਨਾਲਾ ਹੋਵੇ। ਭਾਈ ਬਿਧੀ ਚੰਦ ਜੀਆਂ ਦਾ ਜੀਵਨ ਅਸੀਂ ਦੇਖਦੇ ਹਾਂ, ਮਾੜੀ ਸੰਗਤ ਕਰਕੇ ਕੁਰਸਤੇ ਪੈ ਗਿਆ ਸੀ, ਪਰ ਜਦੋਂ ਸਤਿਗੁਰੂ ਜੀ ਦੀ ਸ਼ਰਨ ਆਏ ਫਿਰ ਇੱਕ ਦਿਨ ਗੁਰੂ ਪਾਤਸ਼ਾਹ ਨੇ ਗਲ ਨਾਲ ਲਾ ਲਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਭਾਵ ਇਹਨਾਂ ਵਿੱਚ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਇਹ ਗੁਰੂ ਦੀ ਵਡਿਆਈ ਹੈ, ਗੁਰੂ ਮਿਹਰ ਨਾਲ ਨਿਵਾਜ਼ ਦਿੰਦਾ ਹੈ। ਇਸ ਲਈ ਜਿਤਨੀ ਜਲਦੀ ਹੋ ਸਕੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਇੱਕੋ ਹੀ ਤਰੀਕਾ ਹੈ। ਅੱਜ ਦੇ ਲੋਕਾਂ ਨੂੰ ਦੇਖੀਏ ਤਾਂ ਧੜਿਆਂ ਨਾਲ ਜੁੜਿਆ ਹੈ, ਧਰਤੀ ਨੂੰ ਦੇਖੀਏ ਕਿਤਨੀ ਧੀਰਜ ਹੈ, ਸਨਮਾਨ ਦਿੰਦੀ ਹੈ। ਇਹ ਛੋਟਾ ਜਿਹਾ ਘਾਸ ਦਾ ਤਿਨਕਾ ਵੀ ਇਸ 'ਤੇ ਪੈਦਾ ਹੋਵੇ ਨਾ ਅਤੇ ਉਸਨੂੰ ਅੱਗ ਵੀ ਜਲਾ ਦੇਵੇ, ਉਹਦੀ ਰਾਖ ਨੂੰ ਵੀ ਆਪਣੇ ਮਸਤਕ 'ਤੇ ਰੱਖਦੀ ਹੈ। ਮਾਮੂਲੀ ਜਿਹਾ ਘਾਹ ਦਾ ਤਿਨਕਾ ਉਸਨੂੰ ਇਤਨਾ ਸਨਮਾਨ ਦਿੰਦੀ। ਪਰ ਸਾਡਾ ਜੀਵਨ ਦੇਖੀਏ, ਅਸੀਂ ਵੱਡੀਆਂ ਸਨਮਾਨਯੋਗ ਹਸਤੀਆਂ ਦਾ ਵੀ ਅਪਮਾਨ ਕਰ ਜਾਂਦੇ। ਕਾਰਨ ਕੀ ਹੈ? ਅਜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਅਤੇ ਸੁਭਾਅ ਨਹੀਂ ਪ੍ਰਾਪਤ ਹੋਇਆ, ਹਾਲੇ ਜੀਵਨ 'ਚ ਮਹਾਨ ਖੇਡ ਨਹੀਂ ਵਰਤੀ। ਇਹ ਵਡਿਆਈ ਗੁਰੂ ਕੋਲ ਹੈਗੀ। ਇਸ ਲਈ ਸਾਹਿਬ ਕਹਿੰਦੇ ਨੇ, ਜੇ ਸਿਮਰਤ ਗਣਕਾ ਸੀ ਉਧਰੀ, ਤਾਕੋ ਜਸ ਉਰਧਾਰੋ ਅਟਲ ਭਇਓ ਧਰੂ ਜਾ ਕੇ ਸਿਮਰਨ, ਹਰ ਨਿਰਭੈ ਪਦ ਪਾਇਆ ਦੁੱਖ ਹਰਤਾ ਏ ਬਿਦ ਕੋ ਸੁਆਮੀ ਤੈਂ ਕਾਹੇ ਬਿਸਰਾ। ਅਜਾਮਲ ਪਾਪੀ ਜਗ ਜਾਣੈ। ਕਦੀ ਐਸਾ ਸਮਾਂ ਸੀ ਬਈ ਕੋਈ ਮਨੁੱਖ ਪਾਪ ਕਰੇ ਨਾ ਅਤੇ ਉਸਦਾ ਕੋਈ ਜ਼ਿਕਰ ਕਰੇ, ਅਗਲਾ ਵਿਸ਼ਵਾਸ ਨਹੀਂ ਸੀ ਕਰਦਾ ਬਈ ਇਹ ਕਿਵੇਂ ਹੋ ਸਕਦਾ, ਫਲਾਣੇ ਨੇ ਝੂਠ ਬੋਲਿਆ, ਇਹ ਕਿਵੇਂ ਹੋ ਸਕਦਾ, ਝੂਠ 'ਤੇ ਕੋਈ ਬੋਲ ਹੀ ਨਹੀਂ ਸੀ ਸਕਦਾ, ਫਲਾਣੇ ਆ ਦੁਰਾਚਾਰੀ ਹੈ, ਕੋਈ ਮੰਨਦਾ ਨਹੀਂ ਸੀ ਬਈ ਇਹ ਨਹੀਂ ਹੋ ਸਕਦਾ ਦੁਰਾਚਾਰੀ। ਅੱਜ ਤਾਂ ਮੈਂ ਅਰਜ਼ ਕਰਾਂ, ਸਥਿਤੀ ਉਲਟ ਦਿਸ਼ਾ ਵੱਲ ਹੈ। ਕੋਈ ਮੰਨਦਾ ਨਹੀਂ ਕਿ ਫਲਾਣਾ ਸਦਾਚਾਰੀ, ਕੋਈ ਮੰਨਣ ਲਈ ਤਿਆਰ ਨਹੀਂ ਆਉਂਦਾ ਫਲਾਣਾ ਸੱਚਾਈ ਨਾਲ ਜੁੜਿਆ ਹੋਇਆ, ਸੱਚ ਬੋਲਦਾ ਹੈ, ਬਲਕਿ ਸੱਚ ਬੋਲਣ ਦੀ ਸਜ਼ਾ ਮਿਲਦੀ ਹੈ। ਤੁਸੀਂ ਕਹਿ ਕੇ ਦੇਖੋ, ਸੱਚ ਕੂੜ ਭਰੇ ਹਿਰਦੇ ਉਸਦੇ ਖਿਲਾਫ਼ ਹੋ ਜਾਣਗੇ, ਜੇ ਕੋ ਆਖੈ ਸੱਚ ਕੂੜਾ ਜਲ ਜਾਵੇ। ਕਦੀ ਐਸਾ ਸਮਾਂ ਸੀ ਕੋਈ ਮੰਨਣ ਲਈ ਤਿਆਰ ਨਹੀਂ ਸੀ ਆਉਂਦਾ, ਪਰ ਉਸ ਜ਼ਮਾਨੇ 'ਚ ਵੀ ਅਜਾਮਲ ਬਾਰੇ ਗੱਲ ਸਾਰੇ ਜਾਣ ਗਏ ਬਈ ਦੁਰਾਚਾਰੀ, ਗੁਨਾਹ ਅਜ਼ੀਮ ਦਾ ਕਰਤਾ ਹੈ, ਅਜਾਮਲ ਪਾਪੀ ਜਗ ਜਾਣੈ। ਜਦੋਂ ਗੁਰੂ ਦੀ ਸ਼ਰਨ ਵਿੱਚ ਆਇਆ ਫਿਰ ਨਿਮਖ ਮਾਹੇ ਨਿਸਤਾਰ, ਨਾਨਕ ਕਹਿਤ ਚੇਤ ਚਿੰਤਾ ਮਨ। ਇੱਕ ਬਚਨ ਸਾਹਿਬ ਜੀ ਨੇ ਹੋਰ ਵੀ ਇਸ ਪਾਵਨ ਬਚਨ ਦੁਆਰਾ ਸਾਡੀ ਝੋਲੀ 'ਚ ਪਾਇਆ। ਕਹਿੰਦੇ ਨੇ, ਮਨੁੱਖਾਂ ਦੀ ਗੱਲ ਨਹੀਂ ਹੈ, ਜੇ ਕੋਈ ਪਸ਼ੂ ਵੀ ਗੁਰੂ ਸ਼ਰਨ ਵਿੱਚ ਆਇਆ ਤਾਂ ਉਹ ਵੀ ਬਖਸ਼ਿਆ ਗਿਆ। कितने महाबोल ने गुरु तेग बहादुर साहिब जी दे, जब ही शरण गही कृपा निध। ए हाथी का जिक्र महाराज ने बार बार अपनी बाणी च किया, जब ही शरण गही कृपा निध, गज ग्राह ते छूटा महमा नाम कहां लो बरनो, राम कहत बंधन ते टूटा। महाराज जी का बचन है। कद ने फस गया सी विचारा, तंदुए दा भोजन खुराक ताकत पानी विच सब को जे वो जी सकदा, पर हाथी पानी च नहीं जी सकदा, वो थल ते विचरण वाला। उसनों वड्डी खुराक चाहीदी है, बाहर जमीन ते भ्रमण करदिया मिलदी है। कई दिनों तक लड़दा रहा ते ताकत न ताकत हो गई, साह लैना भी औखा हो गया। यही तो होंदा है, जिहड़ा शरीर बहुत वड्डी वर्जिश भी कर लैंदा है, चार चार मनुखां नूं पछाड़ सकदा है, फिर एक दिन ऐसा नताकत होंदा है बिस्तरे तो भी नहीं उठ सकदा, पानी भी नहीं पी सकदा। बाबा फरीद जिक्र करदे ने, कहंदे ने इन्नी निक्की जंगियम थल डूगर पवे ओम, पर कहंदे ने अज फरीद कूजड़ा सह कोहा थियो, बुढ़ा हुआ शेख फरीद कंबण लगी दे। शरीर जर्जर हो जाता, चलिया नहीं जाता, बोलिया भी नहीं जाता, यतन करता है ते कंठ चो आवाज भी नहीं निकलती। शपत पाताल की बाणी, महाराज बाणी च कहंदे ने, बोलदा पूरा बल ला के सामने, पर अगले नूं इंज सुनाई पैंदा जिवें सतवें पाताल चो बोल रहा होए, पता ही नहीं चलदा की कहंदा। लोचन सरमे बुद्ध बल नाठी, ना बल रहा ना बुद्ध रही, कुछ भी नहीं रहा। कहंदा कुछ होर है, निकलदा कुछ होर है। गुरु तेग बहादुर साहब कहंदे ने, उस हालत विच जद अत निताणा कमजोर होया, ते फिर चेता आ गया भी परमात्मा बचा सकता है। एक बारी आखो तन गुरु रामदास जी महाराज, एक बारी फिर आखो जी तन गुरु रामदास जी महाराज। गुरु बचा सकता है। साडे विच ते बड़े हुण मैं अर्ज करां शंके पैदा करन वाले हो गए, आखे फलाणे बंदे नूं जे सरोवर दा जल ठीक करदा ते सरोवर च क्यों नहीं लै गए, हस्पताल क्यों लै गए, कौन दसे। औषधी भी नाल नाल चलदी, अरदास भी चलदी है। औखद आए रास विच आप खलोया। श्री गुरु नानक देव महाराज जी दे घर नूं देखिए, श्री गुरु अर्जन देव साहिब जी ने ऐसरी तरन तारण साहिब हस्पताल नाल बनाया होया, औषधि भी चलती है। संसार भर का सब तो वड्डा दवाखाना सतवें गुरु नानक गुरु हर राय साहब जी ने चला रखिया सी, सारा जगत जान। श्री गुरु गोबिंद सिंह महाराज कहण लगे, कन्हैया जी तुसी सिखी नूं समझ लिया, असी ऐसे हथ लभदे पए सां जिहड़े साडे वांगू साडा रूप जाण के हर एक नूं पाणी ते प्याण, ओ हथ थानू सानू थोड़े हथां च दिखाई पए, ते वी हथ दिखाई पए ने थोड़े हथां च, मेरे हथां च फर्क नहीं रहा। हुण निरा पाणी नहीं पिलाणा, ए नाल मलम दी डब्बी भी रख लो, ओ दवाखाना ही। ये तो मूल है, मैं अर्ज करा औखद आए रास विच आप खलोया। अरदास भी ते प्रयास भी दोवें गल्लां। हुण जे किसे दा जीवन जितना लिखिया उतना ही होवे ते बहाना भी उही बनना होवे, ते असी उस बहाने नूं लै के अमृत सरोवर दे जल दी बेअदबी करन लग पईए, श्री दरबार साहब दी शान दे खिलाफ बोलन लग पईए, गुरु ग्रंथ साहब महाराज की मेहर की वैल्यू घट आंकन लग पई है, तो फिर पता नहीं है साड़ी केड़ी सोच होवेगी, फिर केड़ा साड़ा जीवन होवेगा, केड़ा इखलाक होवेगा, ਇੱਥੇ ਤਾਂ ਰੋਜ਼ ਹੀ ਕ੍ਰਿਸ਼ਮੇ ਵਰਤਦੇ ਨੇ, ਆਏ ਦਿਨ ਵਰਤਦੇ। ਇਹ ਪਿੱਛੇ ਜੇ ਤੁਸੀਂ ਸੁਣਿਆ ਸੀ, ਇੱਕ ਨੌਜਵਾਨ ਪਰਵਿੰਦਰ ਸਿੰਘ ਜੰਮੂ ਦਾ ਰਹਿਣ ਵਾਲਾ ਰੋਗੀ ਸੀ, ਸਰੀਰ ਨਹੀਂ ਚੱਲ ਸਕਦਾ ਸੀ, ਸ੍ਰੀ ਦਰਬਾਰ ਸਾਹਿਬ ਆਇਆ ਅਤੇ ਨਿਰੋਗ ਹੋ ਕੇ ਗਿਆ। ਕਈਆਂ ਦੁਖੀਆਂ ਨੂੰ ਇਹ ਵੀ ਬੁਰਾ ਲੱਗਦਾ, ਦਰਬਾਰ ਸਾਹਿਬ ਦੀ ਗੱਲ ਕਰੋ ਨਾ ਅਤੇ ਉਹ ਮਾਰਨ ਤੱਕ ਆ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕ੍ਰਿਸ਼ਮਿਆਂ ਦੀ ਗੱਲ ਕਰੋ, ਮਾਰਨ ਤੱਕ ਆ ਜਾਂਦੇ। ਇਹ ਪਿੱਛੇ ਜਾਏ ਉਸੇ ਹੀ ਨੌਜਵਾਨ ਦੇ ਚਿਹਰੇ 'ਤੇ ਕਿਸੇ ਨੇ ਐਸਾ ਕੈਮੀਕਲ ਪਾ ਦਿੱਤਾ, ਉਹਨੂੰ ਦਿਖਾਈ ਦੇਣਾ ਹੀ ਬੰਦ ਹੋ ਗਿਆ। ਦੁਖੀ ਇਸ ਤਰ੍ਹਾਂ ਵੀ ਕਰਦੇ ਬਈ, ਇਹ ਦੇਖਦੇ ਹਾਂ ਕਿਵੇਂ ਗੁਰੂ ਬਚਾਉਂਦਾ, ਉਹਦੀ ਅੱਖਾਂ ਦੀ ਜੋਤ ਚਲੀ ਗਈ। ਫਿਰ ਹੋਰ ਕੀ ਕਰਨਾ ਹੈ, ਸਿੱਖ ਕੋਲ ਗੁਰੂ ਦੀ ਸ਼ਰਨ ਹੀ ਹੈਗੀ ਹੈ, ਅਰਦਾਸ ਹੈਗੀ ਹੈ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਸਾਰਿਆਂ ਨੇ ਮਿਲ ਕੇ ਫਿਰ ਅਰਦਾਸ ਕੀਤੀ। ਮੈਨੂੰ ਵੀ ਪਤਾ ਚੱਲਿਆ, ਅਰਦਾਸ ਹੋਈ ਮਹਾਰਾਜ ਦੇ ਚਰਨਾਂ 'ਚ ਕਿ ਹੇ ਗੁਰੂ ਰਾਮਦਾਸ ਮਹਾਰਾਜ, ਤੁਸੀਂ ਆਪਣੀ ਕਲਾ ਵਰਤਾਓ। ਉਹ ਫਿਰ ਉਹਦੀ ਗਈ ਹੋਈ ਨਿਗਾਹ ਕੋਈ 10 ਦਿਨਾਂ ਬਾਅਦ ਫਿਰ ਗੁਰੂ ਰਾਮਦਾਸ ਨੇ ਵਾਪਸ ਕਰ ਦਿੱਤੀ। ਇਹ ਗੁਰੂ ਦੀ ਚਰਨ ਸ਼ਰਨ ਦੀ ਬਰਕਤ ਹੈਗੀ। ਮਹਾਰਾਜ ਕਹਿੰਦੇ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆਇਆ ਉਸਨੂੰ ਗੁਰੂ ਨੇ ਮਿਹਰ ਕਰਕੇ ਬਚਾ ਲਿਆ ਦੁੱਖਾਂ ਤੋਂ। ਉਭਰੇ ਸਤਿਗੁਰ ਕੀ ਸਰਣਾਈ, ਜਾ ਕੀ ਸੇਵ ਨਾ ਬਿਰਥੀ ਜਾਏ। ਹੁਣ ਤਾਂ ਜਗ੍ਹਾ ਜਗ੍ਹਾ ਜਾਗਰਤੀ ਬਣਦੀ ਪਈ ਹੈ, ਬਹੁਤ ਸਾਰੇ ਨਗਰ ਐਸੇ ਨੇ ਪੰਜਾਬ ਵਿੱਚ ਜਿੱਥੇ ਮਹਾਰਾਜ ਦੇ ਪਿਆਰ ਵਾਲੇ ਰਹਿੰਦੇ ਨੇ, ਉਹਨਾਂ ਨੇ ਆਪਣੇ ਘਰਾਂ ਵਿੱਚ ਆਪਣੇ ਨਗਰ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਆਵਾਜ਼ ਗੂੰਜਣ ਦਾ ਇੰਤਜ਼ਾਮ ਕੀਤਾ ਹੋਇਆ। ਇਹ ਪੱਟੀ ਦੇ ਲਾਗੇ ਹੀ ਇੱਕ ਨਗਰ ਹੈ, ਮੈਨੂੰ ਖੁਸ਼ੀ ਆਉਂਦੀ ਇਹ ਸਰਵਣ ਕਰਾਉਂਦੇ ਹਾਂ, ਮਾਣਕਵਾਲ 27 ਸਪੀਕਰ ਸਾਰੇ ਪਿੰਡ ਨੇ ਮਿਲ ਕੇ ਨਾ ਜਗ੍ਹਾ ਜਗ੍ਹਾ ਲਗਾਏ। ਦੋ ਵੇਲੇ ਇਹ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਕਥਾ ਦਾ ਉਸ 'ਤੇ ਪ੍ਰਸਾਰਣ ਕਰਦੇ, ਸਾਰਾ ਦਿਨ ਕੀਰਤਨ ਚੱਲਦਾ ਰਹਿੰਦਾ। ਅਤੇ ਮੈਂ ਅਰਜ਼ ਕਰਾਂ ਜਿਨ੍ਹਾਂ ਨੇ ਆਪਣਾ ਸਾਰਾ ਪਿੰਡ ਹੀ ਹਰਿਮੰਦਰ ਸਾਹਿਬ ਬਣਾ ਲਿਆ, ਗੁਰੂ ਉਹਨਾਂ ਨੂੰ ਆਪਣੀ ਸ਼ਰਨ ਦੇ ਕੇ ਕਿਉਂ ਨਹੀਂ ਬਚਾਵੇ। ਗੁਰੂ ਸ਼ਰਨ ਦਿੰਦਾ ਹੈ, ਗੁਰੂ ਮਿਹਰ ਕਰਦਾ ਹੈ, ਗੁਰੂ ਦੀ ਸੇਵਾ ਬਿਰਥਾ ਨਹੀਂ ਜਾਂਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ ਸੱਤ ਨੇ, ਹੁਣ ਸਾਡਾ ਹਿਰਦਾ ਨਾ ਟਿਕੇ ਤਾਂ ਗੱਲ ਵੱਖਰੀ ਹੈ। ਆਓ ਇਹਨਾਂ ਪਾਵਨ ਪੰਕਤੀਆਂ ਦਾ, ਪਾਵਨ ਬਚਨ ਦਾ ਪਾਠ ਵੀ ਸਰਵਣ ਕਰੀਏ। ਮਹਾਰਾਜ ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਰਹਿਣਾ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕੈ ਦੀਏ ਰਹੇ ਅਘਾਏ, ਬਹੁੜ ਨਾ ਤ੍ਰਿਸ਼ਨਾ ਲਾਗਿਆ, ਮਾਰੇ ਰੱਖੈ ਇੱਕੋ ਆਪ, ਮਾਨੁਖ ਕੈ ਕਿਸਨਾ ਹੀ ਹਾਥ, ਤਿਸਕਾ ਹੁਕਮ ਬੋਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਮਹਾਰਾਜ ਜੀ ਦੇ ਬਚਨ ਨੇ, ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੈ ਕੋਏ। ਮਹਾਰਾਜ ਜੀ ਦੀਆਂ ਅੰਮ੍ਰਿਤ ਪੰਕਤੀਆਂ ਦੀ ਵਿਚਾਰ ਸਰਵਣ ਕਰੀਏ ਅਤੇ ਪਾਠ ਵੀ ਸਰਵਣ ਕਰੀਏ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਵਿੱਚ ਗੁਰੂ ਨਾਨਕ ਦੇ 5ਵੇਂ ਜਾਮੇ ਵੇਲੇ ਇਹ ਮੁਬਾਰਕ ਅਕਾਲ ਪੁਰਖੀ ਬੋਲ ਪ੍ਰਗਟ ਹੋਏ ਹਨ।
ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ।
ਪੁਰਖਾਂ ਦੇ ਜੀਵਨ ਵਿੱਚ ਸਾਰੇ ਹੀ ਸੁੱਖ ਆ ਜਾਂਦੇ, ਸਰੀਰ ਨਾਲ ਸੰਬੰਧਿਤ ਸੁੱਖ ਸਾਰੇ ਆ ਜਾਂਦੇ, ਕੁਛ ਵੀ ਐਸਾ ਨਹੀਂ ਹੁੰਦਾ ਜਿਸ ਦਾ ਅਭਾਵ ਹੋਵੇ, ਹਰ ਚੀਜ਼ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਬੜੇ ਮਹਾਂਬੋਲ, ਸੁਖ ਮੰਗਲ, ਸੁਖ ਜਿੱਥੇ ਸਰੀਰ ਨਾਲ ਸੰਬੰਧ ਨੇ ਉੱਥੇ ਮੰਗਲ ਖੁਸ਼ੀ ਮਨ ਨਾਲ ਸੰਬੰਧ ਹੈ, ਮਨ ਵੀ ਪ੍ਰਸੰਨ ਰਹਿੰਦਾ। ਸੁਖ ਮੰਗਲ ਕਲਿਆਣ, ਕਲਿਆਣ ਦਾ ਭਾਵ ਹੀ ਸੁੱਖ ਹੈ। ਹਰ ਤਰ੍ਹਾਂ ਦਾ ਖੇੜਾ, ਬਰਕਤ, ਸਹਿਜ ਅਡੋਲਤਾ, ਇੱਥੇ ਧੁਨ ਦਾ ਮਤਲਬ ਹੈ ਲਗਾਤਾਰ, ਕੰਟੀਨਿਊਸਲੀ, ਵਿਦਾਊਟ ਐਨੀ ਬ੍ਰੇਕ, ਹਰ ਵੇਲੇ ਰੋਮ ਰੋਮ ਰਸ ਨਾਲ ਭਰਿਆ ਰਹਿ। ਇਹ ਸਹਿਜ ਦੀ ਉੱਚੀ ਆਤਮਕ ਅਡੋਲ ਅਵਸਥਾ ਦੀ ਖੇਡ ਬਣੀ ਰਹਿੰਦੀ, ਮਨ ਢਹਿੰਦੀ ਕਲਾ ਵਿੱਚ ਨਹੀਂ ਆਉਂਦਾ। ਸੁਖ ਮੰਗਲ ਕਲਿਆਣ ਸਹਜ ਧੁਨ, ਪ੍ਰਭ ਕੇ ਚਰਨ ਨਿਹਾਰੇ ਆ। ਜਿਨ੍ਹਾਂ ਨੇ ਗੁਰੂ ਦੀ ਚਰਨ ਸਰਨ ਲਈ, ਗੁਰੂ ਦੇ ਚਰਨਾਂ ਦਾ ਦੀਦਾਰ ਕੀਤਾ, ਨਾਮ ਨਾਲ ਜਿਨ੍ਹਾਂ ਦਾ ਹਿਰਦਾ ਜੁੜਿਆ। ਹਾਂਜੀ,
ਰਾਖਨ ਹਾਰੈ ਰਾਖਿਓ ਬਾਰਿਕ, ਸਤਿਗੁਰ ਤਾਪ ਉਤਾਰਿਆ।
ਰੱਖਣ ਵਾਲੇ ਕਰਤਾ ਪੁਰਖ ਨੇ ਆਪਣੇ ਬੱਚਿਆਂ ਨੂੰ ਰੱਖ ਲਿਆ, ਅਸੀਂ ਸਾਰੇ ਉਹਦੇ ਬਾਰਿਕ ਹੈਗੇ। ਇਹ ਬੜਾ ਸੋਹਣਾ ਉਚਾਰਨ ਵੀ ਭਾਈ ਸਾਹਿਬ ਜੀ ਨੇ ਕੀਤਾ, ਬਾਰਿਕ। ਕਈ ਸੱਜਣ ਬਾਲਕ ਉਚਾਰਨ ਕਰ ਜਾਂਦੇ, ਕੋਈ ਬਾਰਕ ਕਹਿ ਦਿੰਦਾ। ਮਹਾਰਾਜ ਜੀ ਦੀ ਬਾਣੀ ਪੜ੍ਹਨੀ, ਪ੍ਰਚਾਰਨੀ, ਜਿੱਥੇ ਸੁਭਾਗ ਹੈ ਉੱਥੇ ਉਚਾਰਨ ਦਾ ਖਿਆਲ ਕਰਨਾ ਵੀ ਸੁਭਾਗ ਹੈ। ਬਹੁਤ ਸਾਰੇ TV ਚੈਨਲ ਨੇ ਜੋ ਬਾਣੀ ਪ੍ਰਸਾਰਿਤ ਕਰਦੇ ਨੇ, ਕਈਆਂ ਨੇ ਨਾਮ ਵੀ ਸ਼ਬਦ ਦੇ ਨਾਮ 'ਤੇ ਰੱਖਿਆ ਹੈ, ਇੱਕ ਓਅੰਕਾਰ ਆਦਿਕ ਨਾਮ ਰੱਖੇ ਹੋਏ ਨੇ। ਔਰ ਮੈਂ ਦੇਖ ਕੇ ਹੈਰਾਨ ਹੁੰਦਾ ਕਿ ਜਿਹੜਾ ਉਹਨਾਂ ਨੇ ਆਪਣਾ ਲੋਗੋ ਬਣਾਇਆ ਨਾ, ਇੱਕ ਓਅੰਕਾਰ, ਉਹਦਾ ਸਰੂਪ ਵੀ ਸ਼ੁੱਧ ਨਹੀਂ ਹੈਗਾ। ਗਲਤੀ ਮਨੁੱਖ ਕੋਲੋਂ ਹੋ ਜਾਂਦੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਪਰ ਗਲਤੀ ਸੁਧਰ ਜਾਏ ਇਹ ਵੀ ਸਾਡਾ ਫਰਜ਼ ਬਣਦਾ ਹੈ। ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰੀਏ, ਮੁਬਾਰਕ ਹੈ, ਪ੍ਰਸਾਰਿਤ ਕਰੀਏ, ਬਹੁਤ ਵੱਡਾ ਸੁਭਾਗ ਹੈ। ਪਰ ਨਾਲ ਇਹ ਵੀ ਖਿਆਲ ਰੱਖੀਏ ਕਿ ਆਕਾਰ ਸ਼ੁੱਧ ਹੋਵੇ। ਤਰ੍ਹਾਂ ਤਰ੍ਹਾਂ ਦੇ ਇੱਕ ਓਅੰਕਾਰ ਤੁਹਾਨੂੰ ਲਿਖੇ ਮਿਲ ਜਾਣਗੇ, ਨਾ ਉਹਦੀ ਕਾਰ ਠੀਕ ਆਉਂਦੀ ਹੈ, ਏਕਾ ਕਿੱਥੇ ਰੱਖਣਾ ਹੈ, ਉਸਦੀ ਕਾਰ ਕਿਵੇਂ ਪਾਉਣੀ ਹੈ, ਇਹ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰੀਏ ਤਾਂ ਪਤਾ ਚੱਲ ਜਾ ਬਈ ਉਹਦਾ ਸਰੂਪ ਕੀ ਹੈਗਾ। ਪਰ ਅਸੀਂ ਅਗਿਆਨਤਾ ਵੱਸ ਇਸ ਪਾਸੇ ਸੋਚਦੇ ਹੀ ਨਹੀਂ ਆ, ਅਤੇ ਜੋ ਮਰਜ਼ੀ ਕਰਦੇ ਜਾਂਦੇ। ਮੁਬਾਰਕ ਹੈ ਪ੍ਰਚਾਰ ਅਤੇ ਪ੍ਰਸਾਰ, ਪਰ ਨਾਲ ਕੋਸ਼ਿਸ਼ ਕਰੀਏ, ਪ੍ਰਯਾਸ ਕਰੀਏ, ਅਰਦਾਸ ਕਰੀਏ ਕਿ ਹੇ ਗੁਰੂ ਸਾਡਾ ਉਚਾਰਨ ਵੀ ਠੀਕ ਹੋਵੇ। ਬੜਾ ਸੋਹਣਾ ਉਚਾਰਨ ਭਾਈ ਸਾਹਿਬ ਜੀਆਂ ਨੇ ਕੀਤਾ, ਰਾਖਨ ਹਾਰੈ ਰਾਖਿਓ ਬਾਰਿਕ। ਇਹ ਊੜਾ ਖੁੱਲ੍ਹੇ ਮੂੰਹ ਵਾਲਾ, ਇਹਨੂੰ ਥੋੜ੍ਹਾ ਵੱਡਾ ਹੀ ਉਚਾਰਨ ਕੀਤਾ ਜਾਂਦਾ। ਜੇ ਰਾਖਿਓ ਕਹੀਏ ਫਿਰ ਊੜਾ ਔਂਕੜ ਉਚਾਰਨ ਹੋ ਜਾਏ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਜਿਉਂ ਜਿਉਂ ਸਮਝਦੇ ਹਾਂ ਰਸ ਬਣਦਾ। ਰਾਖਨ ਹਾਰੈ ਰਾਖਿਓ ਬਾਰਿਕ, ਸਤਿਗੁਰੇ ਤਾਪ ਉਤਾਰ। ਸਾਡੇ ਸੰਪਰਦਾਇ ਵਿਦਵਾਨ ਮਹਾਂਪੁਰਖ ਇਹ ਵੀ ਕਹਿੰਦੇ ਨੇ, ਉਥਾਨਕਾ 'ਚ ਲਿਖਦੇ ਨੇ ਬਈ ਇਹ ਸ਼ਬਦ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਾਇਆ ਨਿਰੋਗ ਹੋਣ ਵੇਲੇ ਉਚਾਰਨ ਕੀਤਾ। ਹੁੰਦਾ ਪਰਥਾਏ ਹੈ, ਪਰ ਸਾਰਿਆਂ ਲਈ ਸਾਂਝਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਰਾਖਨ ਹਾਰੈ ਰਾਖਿਓ ਬਾਰਿਕ, ਕਿਤਨਾ ਮਹਾਂਬਚਨ ਹੈ ਸਾਹਿਬ ਜੀ, ਸਤਿਗੁਰ ਤਾਪ ਉਤਾਰਿਆ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰੂ ਉਹਨਾਂ ਦੇ ਹਰ ਤਰ੍ਹਾਂ ਦੇ ਤਿੰਨੇ ਤਾਪ ਨਿਵਾਰ ਦਿੰਦਾ ਹੈ। ਹਾਂਜੀ,
ਉਭਰੇ ਸਤਿਗੁਰ ਕੀ ਸ਼ਰਨ ਆਈ,
ਬਚ ਗਏ ਸਾਰੇ ਦੁੱਖਾਂ ਤੋਂ, ਜਮਕਾਲ ਤੋਂ, ਮੁਸੀਬਤਾਂ ਤੋਂ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ। ਹਾਂਜੀ,
ਜਾ ਕੇ ਸੇਵ ਨਾ ਬਿਰਥੀ ਜਾਈ,
ਐਸਾ ਗੁਰੂ ਦਇਆਲੂ ਹੈ ਜਿਹਦੀ ਸੇਵਾ ਕੀਤੀ ਹੋਈ ਫਲ ਦਿੰਦੀ ਹੈ, ਬੇਅਰਥ ਨਹੀਂ ਜਾਂਦੀ। ਹਾਂਜੀ,
ਰਹਾਉ ਘਰ ਮਹਿ ਸੁਖ, ਬਾਹਿਰ ਫੁੰਨ ਸੁਖਾ, ਪ੍ਰਭ ਆਪਣੇ ਭਾਈ ਦਇਆਲਾ।
ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਸਦਾ ਹੀ ਆਨੰਦ ਖੇੜਾ ਬਣਿਆ ਰਹਿੰਦਾ, ਸੁੱਖ ਬਣਿਆ ਰਹਿੰਦਾ, ਚਿੰਤਾ ਨਹੀਂ ਵਿਆਪਦੀ, ਅਤੇ ਬਾਹਰ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਵੀ ਉਹ ਅਡੋਲਤਾ ਬਣੀ ਰਹਿੰਦੀ, ਉਹ ਸੁੱਖ ਗੁਆਚਦਾ ਨਹੀਂ ਹੈ। ਨਾ ਅੰਦਰੋਂ ਮਨ ਸੁੱਖ ਦੇ ਦੁੱਖ ਦੇ ਸਕਦਾ ਹੈ ਅਤੇ ਨਾ ਬਾਹਰੋਂ ਕਿਸੇ ਦੇ ਬੋਲ ਹੀ ਦੁੱਖ ਦੇ ਸਕਦੇ। ਅੰਦਰੋਂ ਬਾਹਰੋਂ ਉਹ ਸਦਾ ਆਨੰਦ ਨਾਲ ਭਰਿਆ ਰਹਿੰਦਾ ਹੈ।
ਨਾਨਕ ਬਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ।
ਸਾਹਿਬ ਕੰਨ ਨੇ ਜਿਨ੍ਹਾਂ 'ਤੇ ਪ੍ਰਭੂ ਮਾਲਕ, ਸਾਰੇ ਬ੍ਰਹਿਮੰਡ ਦਾ ਮਾਲਕ, ਮੇਰਾ ਮਾਲਕ, ਜਿਨ੍ਹਾਂ 'ਤੇ ਦਿਆਲੂ ਹੋ ਜਾਂਦਾ ਹੈ, ਕਿਰਪਾਲੂ ਹੋ ਜਾਂਦਾ ਹੈ, ਫਿਰ ਕੋਈ ਰੁਕਾਵਟ ਨਹੀਂ ਰਹਿ ਜਾਂਦੀ, ਸਾਰੇ ਕੰਮ ਆਪੇ ਹੀ ਸਫਲ ਹੁੰਦੇ ਜਾਂਦੇ। ਅਤੇ ਜੇ ਗੁਰੂ ਦੀ ਕਿਰਪਾ ਦੇ ਪਾਤਰ ਨਾ ਬਣੀਏ, ਉਹਦੀ ਚਰਨ ਸ਼ਰਨ 'ਚ ਨਾ ਆਈਏ, ਤਾਂ ਫਿਰ ਵਿਘਨ ਹੀ ਵਿਘਨ ਨੇ। ਕੋਟ ਵਿਘਨ ਤਿਸ ਲਾਗਦੇ ਜਿਸਨੂੰ ਵਿਸਰੇ ਨਾਉ। ਗੁਰੂ ਚਰਨਾਂ 'ਚ ਅਰਦਾਸ ਵਿਘਨਾਂ ਦਾ ਨਾਸ ਕਰ ਦਿੰਦੀ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਨਾ ਕਉ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਬੜੇ ਪ੍ਰੇਮ ਨਾਲ, ਇਕਾਗਰਤਾ ਨਾਲ ਆਪਣੇ ਸਰਵਣ ਕੀਤਾ। ਸਾਰੀ ਗੁਰੂ ਸੰਗਤ ਦੇ ਕਦਮਾਂ 'ਤੇ ਸੀਸ ਰੱਖਦਿਆਂ ਧੰਨਵਾਦੀ ਹਾਂ। ਭੁੱਲਾਂ ਚੁੱਕਾਂ ਦੀ ਖਿਮਾ ਦੀ ਪ੍ਰਾਰਥਨਾ ਕਰਦਾ। ਮਾਨਣੀ ਸਿੰਘ ਸਾਹਿਬ ਜੀ ਦਾ ਵੀ ਦਾਸ ਹਿਰਦੇ ਤੋਂ ਧੰਨਵਾਦੀ। ਇੱਥੇ ਵਿਦਵਾਨਾਂ ਦੀ ਕਮੀ ਨਹੀਂ, ਬਹੁਤ ਵੱਡੇ ਵੱਡੇ ਵਿਦਵਾਨ ਹੱਥ ਜੋੜ ਕੇ ਖੜ੍ਹੇ ਰਹਿੰਦੇ ਨੇ ਅਤੇ ਫਿਰ ਵੀ ਸਮਾਂ ਪ੍ਰਦਾਨ ਕਰਦੇ ਨੇ। ਸਤਿਗੁਰੂ ਉਹਨਾਂ ਸਾਰਿਆਂ ਨੂੰ ਮਿਹਰ ਬਖਸ਼ੇ। ਪਹਿਲਾਂ ਆਏ ਹੋਏ ਸੇਵਾਦਾਰ ਵੀ ਆਪਣੇ ਹਿਰਦੇ ਤੋਂ ਗੁਰੂ ਰਾਮਦਾਸ ਜੀ ਦੀ ਸੇਵਾ ਹਰ ਤਰ੍ਹਾਂ ਨਾਲ ਕਰਕੇ ਗਏ ਹਨ। ਹੁਣ ਨਵੀਂ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਈ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਹਨਾਂ ਸਾਰੇ ਸੇਵਾਦਾਰਾਂ ਨੂੰ ਵੀ ਮਿਹਰ ਨਾਲ ਨਿਵਾਜਣ, ਬਖਸ਼ਿਸ਼ ਨਾਲ ਨਿਵਾਜਣ ਅਤੇ ਆਪਣੇ ਦਰ ਦੀ ਸੇਵਾ ਕਰਨ ਦਾ ਐਸਾ ਬਲ ਪ੍ਰਦਾਨ ਕਰਨ ਕਿ ਸਾਰੀ ਦੁਨੀਆ 'ਚ ਗੁਰੂ ਨਾਨਕ ਦੇ ਨਿਰਮਲ ਪੰਥ ਦਾ ਨਿਸ਼ਾਨ ਜਿਹੜਾ ਉਹ ਲਹਿਰਾਵੇ ਔਰ ਹੋਰ ਖੁਸ਼ੀਆਂ ਬਣਨ। ਦਾਸ ਧੰਨਵਾਦੀ ਹੈ PTC ਪੰਜਾਬੀ ਚੈਨਲ ਦਾ ਵੀ, ਜਿਹੜੇ ਬੜੀ ਸਿੱਧਤ ਨਾਲ, ਪ੍ਰੇਮ ਨਾਲ ਹਰ ਰੋਜ਼ ਤੁਹਾਡੇ ਤੱਕ ਮਹਾਰਾਜ ਦੀ ਸਦਾ ਪਹੁੰਚਾਉਂਦੇ। ਇਹ ਤੁਹਾਡੀ ਅਰਦਾਸਾਂ ਦਾ ਅਤੇ ਤੁਹਾਡੀਆਂ ਕੁਰਬਾਨੀਆਂ ਦਾ ਫਲ ਹੈ। ਕਦੀ ਐਸਾ ਸਮਾਂ ਰਿਹਾ ਬਈ ਅਸੀਂ ਰੇਡੀਓ ਤੋਂ ਪ੍ਰਸਾਰਣ ਹੋਵੇ, ਉਹਦੇ ਲਈ ਸ਼ਹੀਦੀਆਂ ਪਾਈਆਂ, ਵੱਡੇ ਸੰਘਰਸ਼ ਕੀਤੇ ਅਤੇ ਗੁਰੂ ਰਾਮਦਾਸ ਮਹਾਰਾਜ ਨੇ ਇਹ ਸਾਡੀ ਝੋਲੀ 'ਚ ਪਾਇਆ ਕਿ ਲਓ, ਮੇਰੀ ਆਵਾਜ਼ ਹੀ ਨਾ ਸੁਣੋ ਜਿਸ ਲਈ ਰੋਜ਼ ਅਰਦਾਸ ਕਰਦੇ, ਉਹਦਾ ਦੀਦਾਰ ਵੀ ਕਰਦੇ ਜਾਓ। ਸਤਿਗੁਰੂ ਇਹਨਾਂ ਸਾਰੇ ਹੀ ਸੇਵਾਦਾਰਾਂ ਤੌਫੀਕ ਪ੍ਰਦਾਨ ਕਰੇ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲ ਚੁੱਕ ਦੀ ਫਿਰ ਤੋਂ ਖਿਮਾ। ਆਓ ਇਹਨਾਂ ਆਖਰੀ ਪਾਵਨ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ, ਫਿਰ ਅਰਦਾਸ ਹੋਵੇਗੀ। ਹਾਂਜੀ।
ਕਰਮ ਹੈ ਸੁਖ ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਿਆਲਾ, ਨਾਨਕ ਵਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।